ਸਤਸਾ ਸੋ ਸਹ ਸੇਜ ਸਵਾਰੈ ਸੋਈ ਸਹੀ ਸੰਦੇਹ ਨਿਵਾਰੈ। ਤੋ ਫਰਮਾਉਂਦੇ ਹਨ ਸੱਸੇ ਅੱਖਰ ਦੁਆਰਾ ਕਥਨ ਕਰਦੇ ਨੇ ਜੋ ਸਹਿ ਹੁੰਦਾ ਨਾ, ਸਹਿ ਮਤਲਬ ਕਿ ਪਤੀ ਮਾਲਕ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਜੋ ਸਹਿ ਹੁੰਦਾ ਸਖੀ, ਸਹਿ ਹੁੰਦਾ ਨਿਸ਼ਚੇ ਕਰਕੇ ਸਹਿਤ ਅੰਤਹਿਕਰਨ ਰੂਪ ਸੇਜਾਂ ਨੂੰ ਸਵਾਰਦੀ ਹੈ। ਨਿਸ਼ਚੇ ਸਹਿਤ ਜੋ ਅੰਤਹਿਕਰਨ ਰੂਪ ਸੇਜਾਂ ਨੂੰ ਅੰਦਰੋਂ ਸਵਾਰ ਲੈਣਾ, ਵਿਕਾਰਾਂ ਤੋਂ ਬਚਣਾ, ਸ਼ੁੱਧ ਹੋਣਾ, ਸ਼ਰਧਾ ਵਿਸ਼ਿਸ਼ਟ ਹੋ ਜਾਣਾ, ਸ਼ਰਧਾ ਹੋ ਜਾਣੀ, ਸ਼ਰਧਾ ਵੀ ਭਾਗਾਂ ਨਾਲ ਹੀ ਆਉਂਦੀ ਹੈ। ਉਹ ਸਹਿਤ ਭਾਵ ਪਤੀ ਦੀ ਪ੍ਰਾਪਤੀ ਵਾਸਤੇ ਜੋ ਸਖੀ ਵੈਰਾਗ ਵਿਵੇਕ ਆਦਿਕ ਫੁੱਲਾਂ ਕਰਕੇ ਪ੍ਰੇਮ ਰੂਪ ਪਟੰਬਰ ਤੇ ਕਰੁਣਾ ਮੈਤਰੀ ਮੁਤਾ ਰੂਪ ਰੇਸ਼ਮ ਦੀਆਂ ਤਣੀਆਂ ਕਰਕੇ ਸੋ ਸਰਵਣ ਮੰਨਣਾ ਨਿਧਿਆਸਣ ਤਤ ਤੁਇੰਗ ਦਾ ਸੋਧਨ ਰੂਪ ਗੁੰਫਿਆਂ ਨਾਲ ਅੰਤਹਿਕਰਨ ਰੂਪ ਸੇਜਾਂ ਨੂੰ ਸਵਾਰਦੀ ਹੈ। ਉਹ ਸਖੀ ਸਹੀ ਨਿਸ਼ਚੇ ਕਰਕੇ ਪਤੀ ਪਰਮਾਤਮਾ ਦੀ ਪ੍ਰਾਪਤੀ ਰੂਪ ਸੰਸੇ ਨੂੰ ਨਿਵਿਰਤ ਕਰ ਲੈਂਦੀ ਹੈ। ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰੀ ਉਹ ਹੁਕੰਤ ਕਹਾਵਾ। ਜਿਸ ਵੇਲੇ ਸੰਸਾਰ ਦੇ ਅਲਪ ਜਿਹੜੇ ਤੁੱਛ ਜੇ ਵਿਸ਼ੇ ਸੁੱਖਾਂ ਨੂੰ ਛੱਡ ਕੇ ਪਰਮ ਸੁੱਖ ਹੁੰਦਾ ਬ੍ਰਹਮ ਸੁੱਖ ਨੂੰ ਪ੍ਰਾਪਤ ਕੀਤਾ, ਉਸ ਵੇਲੇ ਜੀਵ ਉਹਦੀ ਇਸਤਰੀ ਅਤੇ ਉਹ ਇਹਦਾ ਪਤੀ ਕਿਹਾ ਜਾਂਦਾ ਹੈ। ਤਬ ਇਹ ਤ੍ਰੀ ਉਹ ਕੰਤ ਕਹਾਵਾ। ਉਸ ਵੇਲੇ ਜੀਵ ਰੂਪੀ ਇਸਤਰੀ ਅਤੇ ਪਰਮੇਸ਼ਰ ਨੂੰ ਪਤੀ ਕਹਿਣੇ ਮਾਤਰ ਆਖੇ ਜਾਂਦੇ ਨੇ। ਵਾਸਤਵ ਦੇ ਵਿੱਚ ਤਾਂ ਇਹ ਭੇਦ ਹੀ ਹੋ ਜਾਂਦੇ ਨੇ, ਇੱਕ ਦੇ ਵਿੱਚ ਲੀਨ ਹੋ ਜਾਂਦੇ ਨੇ, ਸਮਾਧੀਆਂ ਲੱਗ ਜਾਂਦੀਆਂ ਨਿਰਵਿਕਲਪ। ਆਹਾ ਹੋਤ ਹੋਏ ਨਹੀਂ ਜਾਨਾ, ਜਬ ਹੀ ਹੋਏ ਤਬ ਹੈ ਮਨ ਮਾਨਾ। ਆਹੇ ਅੱਖਰ ਦੁਆਰਾ ਕਥਨ ਕਰਦੇ ਨੇ ਕਿ ਇਹਨੇ ਬ੍ਰਹਮ ਰੂਪ ਹੋਤ ਹੋਣਾ ਸੀ, ਹੋਤ ਦਾ ਅਰਥ ਹੋਣਾ ਸੀ, ਪਰ ਦੁਨੀਆਂ ਦੇ ਲਾਲਚ ਵਿੱਚ ਲੱਗ ਕੇ ਇਹਨੇ ਬ੍ਰਹਮ ਰੂਪ ਹੋਣਾ ਜਾਣਿਆ ਨਹੀਂ ਬੰਦੇ ਨੇ, ਕਿਉਂਕਿ ਛੱਡਣਾ ਪੈਂਦਾ ਸਾਰਾ ਕੁਛ। ਹੁਣ ਛੱਡਣਾ ਬੜਾ ਔਖਾ ਲੱਗਦਾ, ਪਹਿਲਾਂ ਅਲੂਣੀ ਸਿਲ ਚੱਟਣੀ ਬਹੁਤ ਔਖੀ ਲੱਗਦੀ ਹੈ, ਇਸ ਕਰਕੇ ਕੋਈ ਕੋਈ ਬੰਦਾ ਉੱਧਰ ਨੂੰ ਜਾਂਦਾ। ਜਬ ਹੀ ਹੋਏ ਤਬ ਹੈ ਮਨ ਮਾਨਾ, ਇਹ ਅਨਵੇ ਕਰਕੇ ਭਾਵ ਅਰਥ ਲਾਉਣਾ ਕਿ ਜਦ ਗੁਰਾਂ ਦੇ ਮਨ ਮਾਨਾ ਮੰਤਰ ਨੂੰ ਮੰਨਣਾ ਕਰੇ ਤਦ ਹੀ ਬ੍ਰਹਮ ਸਰੂਪ ਹੁੰਦਾ। ਹੁਣ ਆਇਆ ਜਬ ਹੀ ਹੋਏ ਤਬ ਹੈ ਮਨ ਮਾਨਾ, ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਾਂ ਮਨ ਮਾਨਿਆ। ਹੁਣ ਜਦੋਂ ਦੇਖ ਲਿਆ ਉਹੀ ਸਰੂਪ ਹੋ ਗਿਆ ਤਾਂ ਮਨ ਮੰਨ ਗਿਆ। ਸੋਈ ਫਿਰਕੈ ਤੂੰ ਭਇਆ ਜਾ ਕਹੋ ਕਹਿਤਾ ਔਰ। ਜਿਹਨੂੰ ਕਹਿੰਦਾ ਸੀ ਉਹ ਰੱਬ ਹੋਰ ਹੈ, ਉਹ ਤਾਂ ਤੂੰ ਹੀ ਨਿਕਲਿਆ। ਕਹਿੰਦੇ ਉਹ ਤਾਂ ਪਤਾ ਹੀ ਨਹੀਂ ਸੀ, ਭੁਲੇਖੇ 'ਚ ਹੀ ਰਹਿ ਗਏ, ਰੱਬ ਨੂੰ ਕਹਿੰਦੇ ਰੱਬ ਕੋਈ ਹੋਰ ਹੈ। ਲਿਓ ਲਿਓ ਕਰਤ ਫਿਰੈ ਸਭ ਲੋਕ ਤਾਂ ਕਾਰਨ ਵਿਆਪੈ ਬਹੁ ਸੋਗ। ਸਾਰੇ ਲੋਕ ਕਹਿੰਦੇ ਲਿਓ ਲਿਓ ਲਊ ਲਊ ਟੌਂ ਟੌਂ ਕਰਦੇ ਫਿਰਦੇ ਆ। ਸੋ ਲਊ ਲਊ ਹੁੰਦਾ ਕਿ ਇਹ ਵੀ ਲੈ ਲਾਂ ਇਹ ਵੀ ਲੈ ਲਾਂ, ਉਹ ਨਹੀਂ ਮਿਲਿਆ ਆਹ ਨਹੀਂ ਮਿਲਿਆ। ਸੋ ਲਿਓ ਹੁੰਦਾ ਲਿਵ ਨੂੰ ਪਦਾਰਥਾਂ ਵਿੱਚ ਲਗਾ ਕੇ ਐਵੇਂ ਚਾਰੇ ਪਾਸੇ ਘੁੰਮੀ ਜਾਣਾ, ਉੱਥੇ ਮਿਲ ਲਈ ਉਹ ਚੀਜ਼, ਉੱਥੋਂ ਮਿਲਣੀ ਆ, ਉੱਥੇ ਭੱਜ ਲਓ ਉੱਥੇ ਭੱਜ ਲਓ। ਤਾਂ ਕਾਰਨ ਅਤੇ ਇਸ ਵਾਸਤੇ ਲੋਕਾਂ ਨੂੰ ਬਹੁਤ ਦੁੱਖ ਅਤੇ ਚਿੰਤਾ ਫਿਕਰ ਲੱਗ ਜਾਂਦੇ ਹਨ। ਲਖਮੀ ਬਰਸਿਓ ਜਾਉ ਲਿਓ ਲਾਵੈ ਸੋਗ ਮਿਟੈ ਸਭ ਹੀ ਸੁਖ ਪਾਵੈ। ਸੋ ਲਖਮੀ ਜੋ ਮਾਇਆ ਇਹਦੇ ਬਰਪਤੀ ਪਰਮਾਤਮਾ ਦੇ ਨਾਲ ਜਦ ਲਿਵ ਲਗਾਉਣਾ ਕਰੇ, ਕਿਉਂ ਲਿਵ ਆਪਣੀ ਲੱਗ ਜਾਂਦੀ ਲਖਮੀ 'ਚ ਮਾਇਆ ਵਿੱਚ, ਉੱਥੇ ਘਾਟਾ ਹੀ ਘਾਟਾ। ਲਿਵ ਲੱਗੇ ਜਦੋਂ ਪਰਮਾਤਮਾ ਵਿੱਚ ਲਿਵ ਲਗਾਉਣਾ ਕਰੇ ਤਾਂ ਕਹਿੰਦੇ ਸਾਰੇ ਹੀ ਸੋਗ ਮਿਟ ਜਾਂਦੇ ਨੇ, ਬੇਅੰਤ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਖੱਖਾ ਖਿਰਤ ਖਪਤ ਗਏ ਕੇਤੇ, ਖਿਰਤ ਖਪਤ ਅੱਜ ਹੂੰ ਨਹਿ ਚੇਤੇ। ਖੱਖੇ ਅੱਖਰ ਦੁਆਰਾ ਕਥਨ ਕਰਦੇ ਨੇ ਵੀ ਖਿਰਤ ਹੁੰਦਾ ਸੰਸਾਰ ਵਿੱਚ ਕਿਤਨੇ ਹੀ ਇਨਸਾਨ ਮਰ ਖਪ ਗਏ ਨੇ, ਅਤੇ ਹੁਣ ਵੀ ਖਿਰਤ ਹੁੰਦਾ ਸੰਸਾਰ ਵਿੱਚ, ਖਪਤ ਹੁੰਦਾ ਨਾਸ਼ ਹੋ ਰਹੇ ਨੇ। ਸੋ ਪਿਤਾ ਪਿਤਾਮਾ ਸਭ ਚਲੇ ਗਏ ਸੰਸਾਰ 'ਚੋਂ, ਪਰ ਇਹ ਪ੍ਰਮਾਦੀ ਜੀਵ ਅਜੇ ਵੀ ਵਾਹਿਗੁਰੂ ਨਹੀਂ ਚੇਤਦੇ, ਮੌਤ ਨੂੰ ਯਾਦ ਨਹੀਂ ਕਰਦੇ। ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਇਹ ਤੈਂ ਪਾਸੋਂ ਇਹ ਲੱਗ ਗਏ, ਤੂੰ ਅਜੇ ਨਾ ਪਤੀਣਿਆ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਆਵ ਜੱਗ ਜਾਨ ਜਾਉ ਮਨਾ ਰਹਿ ਜਹਿ ਕਾ ਬਿਛੁਰਾ ਤਹਿ ਥਿਰ ਲਹਿ। ਹੁਣ ਵੀ ਜਗਤ ਨੂੰ ਮਿਥਿਆ ਰੂਪ ਜਾਣ ਕੇ ਜੇ ਮਨ ਇਸਤਤ ਹੋ ਰਹੇ, ਹੁਣ ਵੀ ਜਗਤ ਨੂੰ ਨਾਸ਼ ਰੂਪ ਜਾਣ ਕੇ ਜੋ ਮਨਾ ਰਹਿ, ਭਾਵ ਜਿਹੜਾ ਪੁਰਸ਼ ਸੰਸਾਰ ਵੱਲੋਂ ਹਟ ਰਹੇ ਨੇ, ਤਾਂ ਜਿਸ ਬ੍ਰਹਮ ਦਾ ਵਿਛੜਿਆ ਹੋਇਆ ਸੀ ਉਸੇ ਬ੍ਰਹਮ ਵਿੱਚ ਇਹ ਜੀਵ ਜਿਹੜਾ ਨਾ ਉਹ ਇਸਥਿਤੀ ਕਰ ਲੈਂਦਾ। ਸੋ ਇਸ ਪ੍ਰਕਾਰ 45ਵੀਂ ਪੌੜੀ ਵਿੱਚ 343 ਅੰਗ ਤੇ ਬਖਸ਼ਿਸ਼ ਕਰਦੇ ਨੇ। 52 ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਣ। ਕਹਿੰਦੇ ਕਬੀਰ ਜੀ ਫਰਮਾਉਂਦੇ ਨੇ ਅਸਾਂ ਨੇ ਕਹਿੰਦੇ 52 ਅੱਖਰਾਂ ਦਾ ਸਿਧਾਂਤ ਆ ਕੇ ਜੋੜਿਆ, ਅਤੇ ਭੇਦਵਾਦੀਆਂ ਨੇ ਇਹਨਾਂ ਅੱਖਰਾਂ ਨੂੰ ਆਨ ਹੁੰਦਾ ਦਵੈਤ ਵਿੱਚ ਜੋੜਿਆ। ਭੇਦਵਾਦੀ ਤਾਂ ਇੱਕ ਅੱਖਰ ਦਾ ਸਿਧਾਂਤ ਵੀ ਨਹੀਂ ਪਛਾਣ ਸਕਿਆ। ਸੋ ਅੱਖਰ ਹੁੰਦਾ ਖਿਰਨੇ ਤੋਂ ਰਹਿ ਜੋ ਇੱਕ ਪਰਮਾਤਮਾ ਨੂੰ ਪਛਾਣ ਨਹੀਂ ਸਕਿਆ। ਸੋ 52 ਅੱਖਰ ਦੇ ਰਾਰੇ ਨੂੰ ਔਂਕੜ ਨਹੀਂ ਹੈ, ਬਹੁਵਾਚਕ ਹੋ ਗਏ, ਬਹੁਤੇ ਅੱਖਰ ਜੋੜੇ ਆਨ ਇਕੱਠੇ ਕਰ ਲਏ, ਪਰ ਸਕਿਆ ਨਾ ਅੱਖਰ ਜਿਹੜਾ ਸੀ। ਅੱਖਰ ਇੱਕ ਰਾਰੇ ਨੂੰ ਔਂਕੜਦਾ, ਅੱਖਰ ਇੱਕ ਕੀ ਸੀ? ਰਾਮ ਰਾਮ, ਹਰੀ ਹਰੀ, ਗੋਬਿੰਦ ਗੋਬਿੰਦ, ਵਾਹਿਗੁਰੂ, ਅੱਲਾ, ਖੁਦਾ, ਗੌਡ, ਇਹ ਅੱਖਰ ਨੂੰ ਨਹੀਂ ਪਛਾਣ ਸਕਿਆ। ਉੱਦਾਂ ਲੋਕਾਂ ਨੇ ਇੰਨੇ ਅੱਖਰ ਜੋੜੇ ਹੋਏ ਨੇ ਇੱਕ ਅੱਖਰ ਤੋਂ ਭਾਈ ਦੇ। ਜੇ ਕਹਿ ਦਈਏ ਜਿੰਨੀਆਂ ਮਰਜ਼ੀ ਅੱਖਰ ਲਿਖ ਲਓ, ਗੱਲਾਂ ਮਾਰ ਲਓ, ਸਾਰੀ ਜ਼ਿੰਦਗੀ ਦੀਆਂ ਕਿਤਾਬਾਂ ਕਾਪੀਆਂ ਭਰਦਾ, ਜੇ ਕਹਿੰਦਾ ਵਾਹਿਗੁਰੂ ਕਹਿ ਲਓ, ਉੱਥੇ ਹੀ ਹੋਣ ਲੱਗ ਜਾਂਦੀ ਕੁਛ ਨਾ ਕੁਛ, ਬਸ ਇੱਕਦਮ ਐਲਰਜੀ ਹੋ ਜਾਂਦੀ। ਇੱਕ ਅੱਖਰ ਦੇ ਉੱਤੇ ਨਹੀਂ ਮਨ ਟਿਕਿਆ ਕਦੇ। ਸਤ ਕਾ ਸ਼ਬਦ ਕਬੀਰਾ ਕਹੈ, ਪੰਡਿਤ ਹੋਏ ਸੋ ਅਨਪੈ ਰਹੈ। ਕਬੀਰ ਜੀ ਕਹਿੰਦੇ ਅਸੀਂ ਤਾਂ ਸੱਚ ਦੀ ਪ੍ਰਾਪਤੀ ਦਾ ਸ਼ਬਦ ਕਿਹਾ। ਜੋ ਸ੍ਰੇਸ਼ਟ ਪੰਡਿਤ ਹੋਵੇਗਾ ਉਹ ਤਾਂ ਇਸ ਸਿਧਾਂਤ ਨੂੰ ਗ੍ਰਹਿਣ ਕਰਕੇ ਅਨਪੈ ਹੁੰਦਾ ਗਿਆਨ ਸਰੂਪ ਪਰਮੇਸ਼ਰ ਵਿੱਚ ਟਿਕ ਜਾਵੇਗਾ, ਰਾਮ ਰਾਮ ਕਰਕੇ ਪੰਡਿਤ ਟਿਕ ਜਾਏਗਾ। ਸੋ ਸਾਰੇ ਕੋਈ ਵਾਹਿਗੁਰੂ ਕਹਿ ਕੇ ਇਹ ਸਥਿਤ ਹੋ ਜਾਏ। ਪੰਡਿਤ ਪੰਡਾ ਬੁੱਧੀ ਵਾਲੇ ਨੂੰ ਕਹਿੰਦੇ ਨੇ। ਸੋ ਕਈ ਲੋਕ ਸਮਝਦੇ ਪੰਡਿਤ ਪਤਾ ਨਹੀਂ ਕਿਹਨੂੰ ਕਹਿੰਦੇ, ਪੰਡਿਤ ਪੰਡਾ ਬੁੱਧੀ ਜਿਹਦੀ ਹੁੰਦੀ ਹੈ, ਬਹੁਤ ਵਧੀਆ ਬੁੱਧੀ ਹੁੰਦੀ ਹੈ, ਉਹਨੂੰ ਕਹਿੰਦੇ ਨੇ। ਇਸ ਕਰਕੇ ਕਹਿੰਦੇ ਨੇ ਉਹ ਤਾਂ ਟਿਕ ਜਾਵੇਗਾ। ਪੰਡਿਤ ਲੋਗ ਹੈ ਕਉ ਵਿਵਹਾਰ, ਗਿਆਨਵੰਤ ਕਉ ਤਤ ਵਿਚਾਰ। ਮਾਇਆ ਨਾਲ ਪਿਆਰ ਕਰਨ ਵਾਲੇ ਕਥਾਵਾਚੀ ਪੰਡਿਤ ਲੋਕਾਂ ਨੂੰ ਇਹ ਬਾਣੀ ਬਿਜਨਸ ਰੂਪ ਲੱਗਦੀ ਹੈ, ਵਿਹਾਰ ਵਿਵਪਾਰ, ਇਉਂ ਵਿਹਾਰ ਮਾਤਰ ਪ੍ਰਤੀਤ ਹੋਵੇਗੀ। ਇਸ ਬਾਣੀ ਨੂੰ ਵਾਚ ਕੇ ਮਾਇਆ ਇਕੱਤਰ ਕਰਨਗੇ, ਇੱਧਰਲੀਆਂ ਟਾਰਾਂ ਮਾਰ, ਉੱਧਰਲੀਆਂ ਮਾਰ, ਦੁਨੀਆਂ ਨੂੰ ਖੁਸ਼ ਕਰ ਲੈਂਦੇ ਨੇ। ਵਾਹ, ਜਿਵੇਂ ਲੋਕ ਕਵਿਤਾ ਵਾਲੇ ਖੁਸ਼ ਕਰਦੇ ਆ, ਕੋਈ ਹੋਰ ਖੁਸ਼ ਕਰਦੇ ਆ, ਉਹ ਇਹ ਕਾਵਿ ਰਚਨਾ ਰਾਹੀਂ ਲੋਕਾਂ ਨੂੰ ਪ੍ਰਸੰਨ ਚਿੱਤ ਕਰਕੇ ਉਹਨਾਂ ਦੀ ਜੇਬ 'ਚੋਂ ਪੈਸੇ ਕਢਾ ਲੈਂਦੇ, ਇਹ ਗੁਣ ਹੁੰਦਾ। ਸੋ ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰਹਿ ਵਿਚਾਰ। ਮਹਾਰਾਜ ਕਬੀਰ ਜੀ ਕਹਿੰਦੇ, ਕਿਆ ਪੜ੍ਹੀਆ, ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰ। ਗਿਆਨਵੰਤ ਜਿਹੜੇ ਹੁੰਦੇ ਨਾ, ਗਿਆਨਵੰਤ ਕੋ ਤਤ ਵਿਚਾਰ, ਗਿਆਨਵੰਤ ਹੁੰਦੇ ਬੁੱਧੀਵਾਨਾਂ ਨੂੰ ਜਿਹੜੇ ਨੇ। ਇੱਥੇ ਵੀ ਦੋ ਫਰਕ ਨੇ, ਇੱਕ ਤਾਂ ਮੰਦ ਬੁੱਧੀ ਵਾਲੇ, ਇੱਕ ਵਿਵੇਕ ਬੁੱਧੀ ਆਤਮਾ ਸੰਯੁਕਤ ਹੋ ਜਾਂਦੀ ਜਦੋਂ, ਉਹ ਵਿਵੇਕ ਬੁੱਧੀ ਹੈ। ਇੱਕ ਬੁੱਧੀ ਜਿਹੜੀ ਮਨ ਨਾਲ ਮਿਲਦੀ ਹੈ, ਇਹ ਅਵੈੜੀ ਬੁੱਧੀ ਹੈ। ਜਾਂ ਮਨ ਨਾਲ ਮਿਲੋ ਤਾਂ ਫਿਰ ਬੁੱਧੀ ਖਰਾਬ ਹੋ ਜਾਂਦੀ ਹੈ। ਜਦੋਂ ਆਪਾਂ ਆਤਮਕ ਤੌਰ 'ਤੇ ਬੁੱਧੀ 'ਚ ਲੀਨ ਹੁੰਦੇ ਹਾਂ, ਆਤਮਾ ਨਾਲ ਮਿਲਦੀ ਬੁੱਧੀ, ਸੋ ਗਿਆਨ ਪ੍ਰਾਪਤ ਕਰਦੀ, ਉਦੋਂ ਵਿਵੇਕ ਬੁੱਧੀ। ਕਹਿੰਦੇ ਨੇ ਗਿਆਨ ਦੀ ਪ੍ਰਾਪਤੀ ਵਾਲਿਆਂ ਨੂੰ ਇਹੀ ਬਾਣੀ ਤੱਤ ਹੁੰਦਾ, ਸਿਧਾਂਤ ਪਰਮਾਤਮਾ ਦਾ ਵਿਚਾਰ ਹੈ। ਗਿਆਨ ਵਾਲੇ ਤੋਂ ਗਿਆਨ ਲੈਂਦੇ ਨੇ, ਰਸ ਲੈਂਦੇ। ਜਿਵੇਂ ਮਣੀ ਵਾਲਾ ਸੱਪ ਹੁੰਦੇ, ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਮਣੀ ਵਾਲਾ ਸੱਪ ਹੁੰਦਾ, ਉਹ ਆਪਣੀ ਮਣੀ ਨਾਲ ਖੇਡਦਾ ਰੇਤੇ 'ਤੇ, ਟਿੱਬੇ 'ਤੇ ਕਿਤੇ, ਤਾਂ ਉਹ ਖੇਡਦਾ ਖੇਡਦਾ ਮਣੀ ਦੇ ਉੱਤੇ ਮਿੱਟੀ ਪੈ ਗਈ, ਲੁਕ ਗਈ, ਉਹ ਫਣ ਮਾਰ ਮਾਰ ਕੇ ਮਰ ਜਾਂਦਾ, ਮੇਰੀ ਮਣੀ ਗਵਾਚ ਗਈ। ਇੱਕ ਹੁੰਦੇ ਨੇ ਸੱਪ, ਉਹ ਜਿਹੜੇ ਰਾਤ ਨੂੰ ਮਣੀ ਕੱਢਦੇ, ਮਣੀ ਨਾਲ ਮਾੜੀ ਜਿਹੀ ਚਾਨਣ ਜਿਹਾ ਹੁੰਦਾ, ਲਾਈਟ ਜੀ ਖਾਸੀ ਹੁੰਦੀ ਉਹਦੀ, ਉਹਦੇ ਦੁਆਲੇ ਕੀੜੇ ਮਕੌੜੇ, ਪਤੰਗੇ, ਮੱਛਰ ਆਦਿ ਘੁੰਮਣ ਲੱਗੇ, ਉਹ ਉਹਨਾਂ ਨੂੰ ਖਾ ਖਾ ਕੇ ਢਿੱਡ ਭਰਦਾ। ਇੱਕ ਉਹ ਸੱਪ ਨੇ ਜਿਹੜੇ ਪੂਰਨਮਾਸ਼ੀ ਦੀ ਰਾਤ ਨੂੰ ਮਣੀ ਕੱਢ ਕੇ ਰੱਖ ਕੇ ਬੈਠ ਜਾਂਦੇ ਨੇ, ਉਹ ਮਣੀ ਵਿੱਚੋਂ ਚੰਦਰਮਾ ਦੀਆਂ ਕਿਰਨਾਂ ਨਾਲ ਅੰਮ੍ਰਿਤ ਨਿਕਲਦਾ, ਉਹਨੂੰ ਚੱਟ ਚੱਟ ਕੇ ਠੰਡ ਪੈਂਦੀ ਉਹਨਾਂ ਨੂੰ, ਤਾਂ ਆਪਣਾ ਜ਼ਹਿਰ ਦੂਰ ਕਰਦੇ ਨੇ। ਇਸੇ ਪ੍ਰਕਾਰ ਇੱਥੇ ਜਿਹੜੇ ਦੱਸੇ ਲੋਕ, ਇੱਕ ਤਾਂ ਉਹ ਹੈ ਜਿਹੜੇ ਪੈਸਿਆਂ ਪਿੱਛੇ ਹੀ ਲੜੇ ਜਾਂਦੇ ਗੁਰਦੁਆਰਿਆਂ 'ਚ, ਮੰਦਰਾਂ 'ਚ, ਚਾਹੇ ਕਿਤੇ ਵੀ ਲਾ ਲਓ। ਧਾਰਮਿਕ ਤੌਰ 'ਤੇ ਮਹਾਰਾਜ ਦਾ ਸਰੂਪ ਟਰੰਕਾਂ 'ਚ ਪਾ ਪਾ ਕੇ ਕਈ ਥਾਈਂ ਦੇਖਿਆ ਪੰਜਾਬ 'ਚ ਲੋਕ ਲਈ ਫਿਰਦੇ ਆ, ਤਾਂ ਸਾਤੋਂ ਪਾਠ ਕਰਾ ਲਓ, ਸਾਤੋਂ ਕਰਾ ਲਓ, ਕਰਾ ਕੇ ਫਿਰ ਪੈਸੇ ਪਿੱਛੇ ਆਪਸ 'ਚ ਬੜੀ ਖੜਕਦੇ ਆ, ਮੇਰੇ ਇੰਨੇ ਪੈਸੇ ਬਣਦੇ, ਮੇਰੇ ਇੰਨੇ ਬਣਦੇ ਆ। ਉਹ ਲੋਕ ਤਾਂ ਜਿਹੜੇ ਮਹਾਰਾਜ ਨੂੰ ਵਪਾਰ ਹੀ ਬਣਾਈ ਫਿਰਦੇ ਆ, ਕਥਾ ਕੀਰਤਨ ਨੂੰ, ਸਾਰੀਆਂ ਚੀਜ਼ਾਂ ਨੂੰ ਵਪਾਰ ਬਣਾਇਆ ਜਿਨ੍ਹਾਂ ਨੇ। ਧ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਉ। ਇੱਕ ਉਹ ਨੇ ਜਿਹੜੇ ਕੀੜੇ ਮਕੌੜੇ ਖਾਂਦੇ ਨੇ, ਜਿਹੜੇ ਭਾਵ ਇੱਥੋਂ ਅੱਜ ਤੋਂ ਪੈਸੇ ਚੱਕ ਲਏ, ਉੱਥੋਂ ਮਹਾਰਾਜ ਮੂਹਰੋਂ ਪੈਸੇ ਚੱਕੀ ਜਾਂਦੇ, ਮਹਾਰਾਜ ਲਿਜਾ ਕੇ ਪ੍ਰਕਾਸ਼ ਕਰ ਲਿਆ। ਆਹ ਕਈ ਕਹਿੰਦੇ ਕਿ ਸਾਡੇ ਕੋਲ ਇਹ ਆਹ ਭਾਈ ਮਰਦਾਨੇ ਵਾਲੀ ਰਬਾਬ ਸਾਡੇ ਪਰਿਵਾਰ ਕੋਲ, ਉਹ ਰਬਾਬ ਰੱਖ ਦਿੰਦੇ ਨੇ ਪੁਰਾਣੀ ਜੀ ਲੈ ਕੇ ਇੱਕ ਰੱਖੀ ਹੋਈ ਹੈ, ਉਹ ਲੋਕ ਉਹਨੂੰ ਹੀ ਮੱਥਾ ਟੇਕੀ ਜਾਂਦੇ। ਕੋਈ ਕਹਿਣਗੇ ਸਾਡੇ ਕੋਲ ਆਹ ਪਈ ਹੈ, ਉਹਨੂੰ ਫਿਰ ਮੱਥਾ ਟੇਕ ਕੇ। ਇੱਕ ਹਜ਼ੂਰ ਸਾਹਿਬ ਵਾਲੇ ਉੱਥੇ ਕਿਸੇ ਨੇ ਖੜਾਂ ਵੀ ਰੱਖੀ ਹੋਈ, ਕਹਿੰਦੇ ਇਹ ਮਹਾਰਾਜ ਦੀ ਹੈ। ਮੈਂ ਕਿਹਾ ਇਹ ਕਿੱਥੋਂ ਆ ਗਈ? ਮਹਾਰਾਜ ਖੜਾਂ ਗੁਰੂ ਨਾਨਕ ਸਾਹਿਬ ਦੀ। ਉਹ ਲੋਕ ਉੱਥੇ ਮੱਥਾ ਟੇਕ ਕੇ ਪੈਸੇ ਲਈ ਆ, ਉਹ ਉੱਥੇ ਖਾਈ ਜਾਂਦਾ। ਕਹਿਣ ਤੋਂ ਭਾਵ ਦੁਨੀਆਂ ਭਰ ਦੇ ਵਿੱਚ ਲੋਕ ਵਪਾਰ ਕਰਦੇ ਨੇ, ਕੀੜੇ ਖਾਂਦੇ ਨੇ, ਆਪਸ ਵਿੱਚ ਮਾਇਆ ਪਿੱਛੇ ਝਗੜੇ ਹੁੰਦੇ ਨੇ, ਲੜਾਈਆਂ ਹੁੰਦੀਆਂ ਨੇ। ਅਸਲ ਵਿੱਚ ਜਿਹੜੇ ਸਤਿਪੁਰਖ ਨੇ, ਜਿਹੜੇ ਰੱਬ ਦੀ ਪ੍ਰਾਪਤੀ ਵਾਲੇ ਨੇ, ਉਹ ਆਪਣੀ ਜ਼ਿੰਦਗੀ ਦੇ ਸ੍ਰੇਸ਼ਟ ਦਿਨਾਂ ਨੂੰ ਇਉਂ ਗੁਜ਼ਾਰਦੇ ਨੇ ਕਿ ਨਾਮ ਦੇ ਵਿੱਚੋਂ ਗਿਆਨ ਪ੍ਰਾਪਤ ਕਰਕੇ ਇਕਾਗਰਤਾ, ਟਿਕਾਓ, ਰਸ ਦੀ ਪ੍ਰਾਪਤੀ ਕਰਦੇ ਨੇ। ਹੁਣ ਕਬੀਰ ਜੀ ਕਹਿੰਦੇ, ਦੇਖੋ ਜਿਹੀ ਜੀ ਕਿਸੇ ਦੀ ਅਕਲ ਹੁੰਦੀ ਉਹੋ ਜਿਹੀ ਪ੍ਰਾਪਤੀ ਕਰ ਸਕਦਾ। ਜਾ ਕੈ ਜੀਅ ਜੈਸੀ ਬੁੱਧ ਹੋਈ, ਕਹਿ ਕਬੀਰ ਜਾਨੇਗਾ ਸੋਈ। ਮੁਕਦੀ ਗੱਲ ਕੀ ਆ, ਕਹਿੰਦੇ ਜਿਸ ਪੁਰਸ਼ ਨੇ ਜੀ ਵਿਖੇ ਜਿਹੀ ਜੀ ਬੁੱਧ ਪਾਈ, ਪਰਮਾਤਮਾ ਨੇ ਜਿਹੀ ਜੀ ਉਹਦੇ ਅੰਦਰ ਬੁੱਧ ਹੈ, ਜਿਹੜੇ ਇਨਸਾਨ ਦੇ ਜਿਹੀ ਜੀ ਬੁੱਧੀ ਆਈ ਹੈ, ਆਪ ਆਪਣੀ ਬੁੱਧ ਹੈ ਜੇਤੀ, ਕਬੀਰ ਜੀ ਫਰਮਾਉਂਦੇ ਨੇ ਉਹ ਪੁਰਸ਼ ਬਾਣੀ ਨੂੰ ਵੈਸੇ ਹੀ ਜਾਣੇਗਾ, ਜਿਹੀ ਜੀ ਬੁੱਧੀ ਆ ਪਾਈ ਆਪੋ ਆਪਣੀ। ਜਿਨ੍ਹਾਂ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਹੈ ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਨੇ, ਅਤੇ ਜਿਨ੍ਹਾਂ ਨੇ ਉਹ ਕੀੜੇ ਹੀ ਖਾਣੇ ਉਹ ਕੀੜੇ ਹੀ ਖਾਈ ਜਾਂਦੇ ਨੇ। ਕਹਿੰਦੇ ਜਿਨ੍ਹਾਂ ਨੇ ਜੋ ਲੈਣਾ ਆਪੋ ਆਪਣੀ ਬੁੱਧੀ ਦੇ ਮੁਤਾਬਕ ਹੀ ਜੀਵ ਨੂੰ ਪ੍ਰਾਪਤੀ ਹੁੰਦੀ ਹੈ। ਇਉਂ ਇੱਥੇ ਆ ਕੇ ਭਗਤ ਜੀ ਦੀ ਜਿਹੜੀ 52 ਅੱਖਰੀ ਸੀ ਉਹ ਸਮਾਪਤ ਹੋ ਕੇ, ਸੋ ਅੱਗੇ ਥਿੱਤੀ ਬਾਣੀ, ਜਿਵੇਂ ਮਹਾਰਾਜ ਪੰਜਵੇਂ ਪਿਤਾ ਨੇ ਸ੍ਰੀ ਸੁਖਮਨੀ ਸਾਹਿਬ ਤੋਂ ਬਾਅਦ ਥਿੱਤੀ ਗੌੜੀ ਦੀ ਬਖਸ਼ਿਸ਼ ਕੀਤੀ ਸੀ, ਕਬੀਰ ਜੀ ਵੀ ਥਿੱਤੀ ਗੌੜੀ ਉਚਾਰਨ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋਵੇ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਸੋ ਇਹਦਾ ਹੋਰ ਵੀ ਅਰਥ ਕਰਦੇ ਮਹਾਂਪੁਰਖ, ਸਤ ਗੁਰ ਪ੍ਰਸਾਦ, ਸਤ ਚੇਤਨ ਆਨੰਦ ਸਰੂਪ ਵੀ ਹੈ ਉਹ, ਅਸਲ ਉਹਦਾ ਰੂਪ ਹੀ ਇਹ ਹੈ। ਰਾਗ ਗੌੜੀ ਥਿੱਤੀ, ਕਬੀਰ ਜੀ ਕੀ, ਇੱਥੇ ਥਿੱਤੀ ਉੱਤੇ ਟਿੱਪੀ ਲੱਗੀ ਹੋਈ ਕਰਕੇ ਥਿੱਤੀ ਪਾਠ ਹੀ ਕਰਨਾ। ਗੌੜੀ ਰਾਗ ਵਿੱਚ ਕਬੀਰ ਜੀ ਦੀ ਥਿੱਤੀ ਉਚਾਰਨ ਕੀਤੀ ਬਾਣੀ। ਸੋ ਕਿਸੇ ਪੰਡਿਤ ਨੇ ਆ ਕੇ ਬੇਨਤੀ ਕੀਤੀ, 15 ਥਿੱਤਾਂ ਅਤੇ 7 ਵਾਰਾਂ ਵਿੱਚੋਂ ਕਿਸ ਥਿੱਤ ਅਤੇ ਕਿਸ ਵਾਰ ਦਾ ਪੂਜਨ ਕਰਨਾ ਚਾਹੀਦਾ ਜਾਂ ਕਿਸ ਦੇਵੀ ਦੇਵਤੇ ਦਾ ਪੂਜਨ ਕਰਨਾ ਚਾਹੀਦਾ, ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ, ਤੁਸੀਂ ਮਹਾਂਪੁਰਸ਼ ਹੋ, ਬ੍ਰਹਮ ਗਿਆਨੀ ਹੋ। ਉਸ ਵਕਤ ਭਗਤ ਕਬੀਰ ਜੀ ਉਪਦੇਸ਼ ਸਾਂਝਾ ਕਰਦੇ ਸਾਰੀ ਦੁਨੀਆ ਨੂੰ। ਸਲੋਕ 15, ਥਿੱਤੀ 7 ਵਾਰ, ਕਹਿ ਕਬੀਰ ਉਰ ਵਾਰ ਨਾ ਪਾਰ। ਹੁਣ ਕਬੀਰ ਜੀ ਫਰਮਾਉਂਦੇ ਨੇ ਕਿ 15 ਥਿੱਤਾਂ ਅਤੇ 7 ਵਾਰਾਂ ਵਿੱਚ ਉਸ ਵਾਹਿਗੁਰੂ ਦਾ ਪੂਜਨ ਕਰੋ, ਰੋਜ਼ ਪਰਮਾਤਮਾ ਦੀ ਬੰਦਗੀ ਕਰਿਆ ਕਰੋ। ਉਹ ਇਸ ਕਰਕੇ ਨਹੀਂ ਦਿੱਤੇ, ਦਿਨ ਇਹ ਦਿਨ ਦਿੱਤੇ ਸੀ ਵੀ ਚਲੋ ਬੰਦੇ ਨੂੰ ਹਿਸਾਬ ਕਿਤਾਬ ਲੱਗਿਆ ਰਹਿੰਦਾ, ਇਹ ਥੋੜ੍ਹੀ ਹੁੰਦਾ ਵੀ ਦਿਨਾਂ ਦੀ ਪੂਜਾ ਕਰਨੀ ਹੈ ਜਾਂ ਥਿੱਤਾਂ ਦੀ ਕਰਨੀ ਹੈ। ਹੁਣ ਕਹਿੰਦੇ ਜਿਹਦੇ ਉਰਵਾਰ ਪਾਰ ਦਾ ਕੋਈ ਅੰਤ ਹੀ ਨਹੀਂ ਆਉਂਦਾ ਉਹਦਾ ਪੂਜਨ ਕਰੋ, 15 ਥਿੱਤਾਂ ਅਤੇ 7 ਵਾਰਾਂ ਦਾ ਪੂਜਨ ਕਰਦੇ ਲੋਕ ਉਹ ਛੱਡ ਦਿਓ। ਹੁਣ ਕਬੀਰ ਜੀ ਫਰਮਾਉਂਦੇ ਜਿਸ ਤਰ੍ਹਾਂ 15 ਥਿੱਤਾਂ ਅਤੇ 7 ਵਾਰਾਂ ਦੇ ਉਰਵਾਰ ਪਾਰ ਦਾ ਅੰਤ ਨਹੀਂ ਆਉਂਦਾ, ਇਸੇ ਤਰ੍ਹਾਂ ਮਨੁੱਖ ਦੇ ਜੂਨੀਆਂ ਵਿੱਚ ਭਾਉਣ ਦੇ ਉਰਵਾਰ ਪਾਰ ਦਾ ਵੀ ਅੰਤ ਨਹੀਂ ਆਉਂਦਾ। ਨਾ ਉਹਨੂੰ ਉਰਵਾਰ ਬ੍ਰਹਮ ਲੋਕ ਦਾ ਸੁੱਖ ਹੈ, ਨਾ ਹੀ ਪਾਰ ਹੁੰਦਾ ਬ੍ਰਹਮ ਗਿਆਨ ਦਾ, ਅਤੇ ਨਾ ਹੀ ਮੁਕਤੀ ਦਾ ਸੁੱਖ ਪ੍ਰਾਪਤ ਹੁੰਦਾ। ਇਹਨਾਂ ਵਾਰਾਂ 'ਚ ਨਾ ਉਲਝੋ। ਸਾਧਿਕ ਸਿੱਧ ਲਖੈ ਜਾਉ ਪੇਓ, ਆਪੇ ਕਰਤਾ ਆਪੇ ਦੇਓ। ਜੋ ਸਾਧਕ ਹੈ, ਜਗਿਆਸੂ, ਸਿੱਧ ਮਹਾਤਮਾ, ਸਿੱਧ ਤੋਂ ਭਾਵ ਮਹਾਤਮਾ ਹੈ, ਸੋ ਮਹਾਤਮਾ ਦੁਆਰਾ ਇਸ ਭੇਦ ਨੂੰ ਜਾਣਦਾ, ਉਹ ਆਪੇ ਆਪ ਕਰਤਾ ਦੇਓ ਪਰਮਾਤਮਾ ਦਾ ਰੂਪ ਹੋਇਆ। ਉਹ ਇਉਂ ਨਿਸ਼ਚੇ ਕਰਦਾ ਕਿ ਪਰਮਾਤਮਾ ਆਪ ਹੀ ਜਗਤ ਦਾ ਕਰਤਾ ਸਰਗੁਣ ਰੂਪ ਹੈ, ਅਤੇ ਆਪ ਹੀ ਸਭ ਦਾ ਦੇਵ ਹੁੰਦਾ ਪ੍ਰਕਾਸ਼ਕ ਨਿਰਗੁਣ ਰੂਪ ਹੈ। ਥਿੱਤੀ, ਹੁਣ ਥਿੱਤੀਆਂ ਉਚਾਰਨ ਕਰਦੇ ਨੇ, ਐੜੇ ਉੱਤੇ ਟਿੱਪੀ ਹੋਣ ਕਰਕੇ ਅੰਗ ਅੰਗ ਪਾਠ ਕਰਨਾ, ਤੋ ਬਿਨਾਂ ਟਿੱਪੀ ਤੋਂ ਹੁੰਦਾ ਤਾਂ ਅਮਾਵਸ ਕਹਿ ਜਾਣਾ ਸੀ, ਹੁਣ ਅੰਗ ਮਾਵਸ, ਅੰਗ ਮਾਵਸ ਮਹਿ ਆਸ ਨਿਵਾਰ ਰਹੋ, ਅੰਤਰ ਜਾਮੀ ਰਾਮ ਸਮਾ ਰਹੋ। ਮੱਸਾ ਦੁਆਰੇ ਕਹਿੰਦੇ ਨੇ ਕਿ ਹਿਰਦੇ ਵਿੱਚੋਂ ਲੋਕ ਪ੍ਰਲੋਕ ਦੇ ਪਦਾਰਥਾਂ ਦੀ ਆਸਾ ਦੂਰ ਕਰੋ, ਅਤੇ ਅੰਤਰਜਾਮੀ ਰਾਮ ਨੂੰ ਸੰਭਾਰੋ, ਭਾਵ ਚੇਤੇ ਕਰੋ ਮਨ ਦੇ ਅੰਦਰ, ਤਾਂ ਜੀਵਤ ਪਾਵਹੁ ਮੋਖ ਦੁਆਰ, ਅਨਪਉ ਸ਼ਬਦ ਤਤ ਨਿਜ ਸਾਰ। ਫਿਰ ਕਹਿੰਦੇ ਜਿਉਂਦਿਆਂ ਹੀ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਕਰ ਲਓਗੇ। ਅਨਭਉ ਹੁੰਦਾ ਡਰ ਤੋਂ ਰਹਿਤ, ਜੋ ਬ੍ਰਹਮ ਹੈ ਨਾ, ਸ਼ਬਦ ਦਾ ਅਰਥ ਇੱਥੇ ਬ੍ਰਹਮ, ਦੱਦੇ ਨੂੰ ਔਂਕੜ ਹੈ, ਬ੍ਰਹਮ ਹੈ ਸਭ ਵੇਦਾਂ ਦਾ ਤੱਤ ਸਿਧਾਂਤ ਰੂਪ, ਉਹਨੂੰ ਆਪਣੇ ਹਿਰਦੇ 'ਚ ਸੰਭਾਲਣਾ ਕਰੋ, ਯਾਦ ਕਰੋ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਪਏ ਮਨ ਨਿਰਮਲ, ਹਰ ਕੀਰਤਨ ਮਹਿ ਅੰਦਨ ਜਾਗਾ ਰਹਾਉ। ਜਿਨ੍ਹਾਂ ਸੰਤਾਂ ਦਾ ਗੋਬਿੰਦ ਦੇ ਚਰਨ ਕਮਲਾਂ ਨਾਲ ਰੰਗ ਲੱਗਿਆ, ਪ੍ਰੇਮ ਲੱਗਿਆ, ਉਹਨਾਂ ਸੰਤਾਂ ਦੀ ਕਿਰਪਾ ਨਾਲ, ਮਨ ਦੇ ਸ਼ੁੱਧ ਹੋਣ ਨਾਲ, ਹਰੀ ਦੇ ਕੀਰਤਨ ਕਰਨ ਵਿੱਚ ਸਾਡਾ ਮਨ ਰਾਤ ਦਿਨ ਜਾਗ ਪਿਆ ਹੈ, ਜਾਗਰਤ ਅਵਸਥਾ 'ਚ ਹੋਇਆ। ਹੁਣ ਹੋਰ ਕੋਈ ਗੱਲ ਨਹੀਂ ਕਰਦਾ ਮੇਰਾ ਮਨ, ਰਾਤ ਦਿਨ ਕੀਰਤਨ ਹੀ ਗਾਈ ਜਾਂਦਾ। ਪਰ ਵਾ ਪ੍ਰੀਤਮ ਕਰਹੋ ਵਿਚਾਰ, ਘੱਟ ਮੈਂ ਖੇਲੈ ਅਘੱਟ ਅਪਾਰ। ਪਰਵਾ ਹੁੰਦਾ ਏਕਮ ਥਿਤ ਦੁਆਰਾ ਕਹਿੰਦੇ ਨੇ ਕਿ ਲੋਕ ਪ੍ਰਲੋਕ ਦਾ ਪ੍ਰੀਤਮ ਜੋ ਪਰਮਾਤਮਾ ਹੈ ਉਹਦਾ ਵਿਚਾਰ ਕਰੋ। ਕਹਿੰਦੇ ਉਹ ਪ੍ਰੀਤਮ ਰਹਿੰਦਾ ਕਿੱਥੇ ਆ? ਕਹਿੰਦੇ ਉਹ ਅਪਾਰ ਜੋ ਬੇਅੰਤ ਪਰਮਾਤਮਾ, ਬੇਅੰਤ ਰੂਪ ਪਰਮਾਤਮਾ ਨਾ, ਸੋ ਅਘੱਟ ਜੋ ਇੱਕ ਰਸ ਸਾਰੇ ਸਰੀਰਾਂ ਦੇ ਵਿੱਚ ਖੇਲ ਰਿਹਾ, ਉਸ ਪਰਮਾਤਮਾ ਦੇ ਨਾਲ ਕਹਿੰਦੇ ਨੇ ਸਾਰੇ ਜਾਣੇ ਭਾਈ ਪਿਆਰ ਕਰੋ ਵਾਹਿਗੁਰੂ ਨਾਲ, ਫਿਰ ਪਰਮਾਤਮਾ ਦੀ ਜਿਹੜੀ ਆ ਉਹ ਜੀਵ ਨੂੰ ਪ੍ਰਾਪਤੀ ਹੋ ਸਕਦੀ ਹੈ। ਸੋ ਇਸ ਪ੍ਰਕਾਰ ਇਹ ਜਿਹੜਾ ਪਾਠ ਹੈ ਅਘਟ ਨਹੀਂ ਕਰਨਾ ਹੈ, ਅਘਟ ਅਘਟ ਅਪਾਰ। ਅਘਟ ਹੁੰਦਾ ਇੱਕ ਰਸ ਸਾਰੇ ਸਰੀਰਾਂ ਵਿੱਚੋਂ ਖੇਲ ਰਿਹਾ। ਕਾਲ ਕਲਪਨਾ ਕਦੇ ਨਾ ਖਾਏ, ਆਦ ਪੁਰਖ ਮਹਿ ਰਹਿ ਸਮਾਏ। ਜਿਹੜਾ ਮਨੁੱਖ ਉਹਦਾ ਵਿਚਾਰ ਕਰਦਾ ਉਹਨੂੰ ਕਾਲ ਦੀ ਕਲਪਨਾ ਨਹੀਂ ਖਾਂਦੀ, ਮੌਤ ਤੋਂ ਡਰ ਨਹੀਂ ਲੱਗਦਾ। ਜਮ ਕਾਲ ਅਤੇ ਕਲਪਨਾ ਕਦੇ ਨਹੀਂ ਖਾਂਦੀ, ਕਿਉਂਕਿ ਉਹ ਆਦਿ ਪੁਰਖ ਸਭ ਪੁਰਸ਼ਾਂ ਦੀ ਆਦ ਰੂਪ ਪਰਮਾਤਮਾ ਵਿੱਚ ਸਮਾ ਰਹਿੰਦਾ। ਦੁਤੀਆ ਦੁਹ ਕਰ ਜਾਨਾ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ। ਦੂਜੀ ਥਿਤ ਦੁਆਰਾ ਕਥਨ ਕਰਦੇ ਨੇ ਇਹ ਅੰਗ ਤੋਂ ਭਾਵ ਹੈ ਪਿਆਰੇ, ਉਹਦਾ ਜਾਨਣਾ ਬੜਾ ਦੁਹ ਕਰ ਕਠਿਨ ਭਾਵ ਔਖਾ ਹੈ। ਦੁਤੀਆ ਦੁਹ ਕਰ ਜਾਨੈ ਅੰਗ, ਕਹਿੰਦੇ ਪਿਆਰਿਆ ਉਹਦਾ ਜਿਹੜਾ ਜਾਨਣਾ ਉਹ ਬੜਾ ਦੁਹ ਕਰ ਕਠਿਨ ਹੈ, ਕਿਉਂਕਿ ਮਾਇਆ ਅਤੇ ਬ੍ਰਹਮ ਸਾਰਿਆਂ ਨਾਲ ਮਿਲੇ ਹੋਏ ਨੇ, ਭਾਵ ਆਤਮਾ ਅਨਾਤਮਾ ਦੋਨੋਂ ਮਿਲੇ ਹੋਏ ਨੇ। ਇਹਨਾਂ ਦਾ ਵਿਵੇਚਨ ਕਰਨਾ ਬਹੁਤ ਮੁਸ਼ਕਲ ਹੁੰਦਾ, ਜਿਵੇਂ ਦੁੱਧ ਅਤੇ ਪਾਣੀ ਆਪਸ ਵਿੱਚ ਮਿਲ ਜਾਣ, ਹੁਣ ਉਹਨਾਂ ਨੂੰ ਵੱਖੋ ਵੱਖਰਾ ਕਰਨਾ ਤਾਂ ਬੜਾ ਔਖਾ ਨਾ, ਉਹਨਾਂ ਨੂੰ ਕਿਵੇਂ ਕਰੀਏ? ਹਾਂ, ਕਹਿੰਦੇ ਇੱਕ ਚੀਜ਼ ਹੈ ਕਿ ਹੰਸ ਵਾਲੀ ਬਿਰਤੀ ਬਣਾ ਲਵੇ। ਇੱਕ ਹੰਸ ਹੀ ਹਨ ਜੋ ਚੁੰਝ ਮਾਰ ਕੇ ਦੁੱਧ ਅਤੇ ਪਾਣੀ ਨੂੰ ਵੱਖੋ ਵੱਖਰਾ ਕਰ ਦਿੰਦੇ ਨੇ ਅਤੇ ਪਾਣੀ ਤਿਆਗ ਕੇ ਦੁੱਧ ਪੀ ਲੈਂਦੇ ਨੇ, ਕਿਉਂਕਿ ਹੰਸ ਦੇ ਅੰਦਰ ਜ਼ਬਾਨ 'ਚ ਇੱਕ ਖਟਿਆਸ ਜੀ ਹੁੰਦੀ ਹੈ। ਜਦੋਂ ਪਾਣੀ ਭਰਦਾ, ਦੁੱਧ ਭਰਦਾ ਮੂੰਹ 'ਚ, ਕੁਦਰਤੀ ਪਨੀਰ ਜਿਹਾ ਬਣ ਕੇ ਪਾਣੀ ਬਾਹਰ ਨਿਕਲ ਜਾਂਦਾ ਅਤੇ ਪਨੀਰ ਪਨੀਰ ਉਹ ਖਾ ਲੈਂਦਾ। ਕਹਿੰਦੇ ਇਸੇ ਤਰ੍ਹਾਂ ਹੀ ਸੋ ਜਿਹੜਾ ਹੈ ਨਾ ਤੱਤਵੇ ਤਾਂ ਮਹਾਤਮਾ ਹੀ ਹਨ, ਜੋ ਆਪਣੀ ਰਸਨਾ ਰੂਪ ਚੁੰਝ ਮਾਰ ਕੇ ਰਸਨਾ ਨਾਲ ਨਾਮ ਉਚਾਰ ਕੇ ਆਤਮਾ ਅਨਾਤਮਾ ਦਾ ਵਿਵੇਚਨ ਕਰਦੇ ਨੇ, ਵੈਰਾਗ ਰੂਪੀ ਖਟਿਆਈ ਰੱਖਦੇ ਮਨ 'ਚ। ਉਹ ਜ਼ਬਾਨ 'ਤੇ ਵਿਰਾਗ ਹੁੰਦਾ ਉਹਨਾਂ ਦੇ, ਮਨ ਅੰਦਰ ਵਿਰਾਗ ਹੁੰਦਾ, ਸਭ ਨਾਸਵੰਤ ਹੈ, ਇੱਕ ਬ੍ਰਹਮ ਹੀ ਸੱਚ ਹੈ। ਆਤਮਾ ਰੂਪ ਦੁੱਧ ਨੂੰ ਪੀ ਲੈਂਦੇ ਨੇ ਅਤੇ ਅਨਾਤਮਾ ਰੂਪ ਜਲ ਦਾ ਤਿਆਗ ਕਰ ਦਿੰਦੇ। ਸੋ ਇਸ ਪ੍ਰਕਾਰ ਨਾਲ ਵੀ ਉਹਦੀ ਪ੍ਰਾਪਤੀ ਕਠਿਨ ਹੈ, ਜਿਵੇਂ ਖੰਡ ਅਤੇ ਰੇਤ। ਹੁਣ ਇੱਕ ਬਰੀਕ ਖੰਡ ਹੁੰਦੀ ਦੇਸੀ ਖੰਡ, ਜੇ ਉਹ ਮਿੱਟੀ 'ਚ ਮਿਲ ਜਾਏ ਨਾ, ਉਹ ਵੀ ਕੱਢਣੀ ਔਖੀ ਹੈ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਏ, ਕੀਤੀ ਹੋਏ ਕਹਿ ਖਾਏ। ਸੋ ਕਹਿੰਦੇ ਖੰਡ ਰੇਤ 'ਚ ਡੁੱਲ ਜਾਵੇ ਤਾਂ ਉਹ ਹਾਥੀ ਪਾਸੋਂ ਜਾਂ ਹੱਥਾਂ ਨਾਲ ਚੁਣੀ ਨਹੀਂ ਜਾਂਦੀ, ਪਰ ਕਹਿੰਦੇ ਉਹਦੇ ਲਈ ਕੀੜੀ ਬਣਨਾ ਪੈਣਾ ਆਪਾਂ ਨੂੰ, ਕੀੜੀ ਤਾਂ ਖਾ ਲੈਂਦੀ ਚੁੱਕ ਚੁੱਕ ਕੇ। ਸੋ ਇਸੇ ਪ੍ਰਕਾਰ ਖੰਡ ਰੂਪੀ ਹਰੀ ਹੈ, ਜਿਵੇਂ ਖੰਡ ਮਿੱਠੀ ਹੈ ਤਿਵੇਂ ਹਰੀ ਵੀ ਮਿੱਠਾ। ਜਿਵੇਂ ਰੇਤ ਖੁਸ਼ਕ ਹੈ ਉਵੇਂ ਸੰਸਾਰ ਮਾਇਆ ਸਭ ਖੁਸ਼ਕੀ ਹੈ। ਸੰਸਾਰ ਰੂਪ ਰੇਤ ਵਿੱਚ ਹਰੀ ਰੂਪ ਖੰਡ ਖਿਲਰੀ ਹੋਈ ਹੈ, ਹੰਕਾਰੀ ਪੁਰਸ਼ ਰੂਪੀ ਹਾਥੀ ਕੋਲੋਂ ਚੁਣੀ ਨਹੀਂ ਜਾਂਦੀ, ਸਕਾਮ ਕਰਮਾਂ ਰੂਪੀ ਹੱਥਾਂ ਨਾਲ ਉਹ ਚੁਣੀ ਨਹੀਂ ਜਾਂਦੀ। ਹੁਣ ਕਬੀਰ ਜੀ ਕਥਨ ਕਰਦੇ ਨੇ ਕਿ ਗੁਰਾਂ ਨੇ ਸਭ ਤੋਂ ਚੰਗੀ ਗੱਲ ਸਮਝਾਈ ਕਿ ਕੀੜੀ ਵਾਂਗੂ ਨਿਮਰਤਾ ਧਾਰੇ ਤਾਂ ਹਰੀ ਰੂਪ ਖੰਡ ਨੂੰ ਖਾ ਸਕਦਾ। ਜਾਂ ਇਉਂ ਜਾਣ ਲਈਏ ਵੀ ਕਿਸ ਪ੍ਰਕਾਰ ਕਿ ਮਾਇਆ ਅਤੇ ਬ੍ਰਹਮ ਵਿੱਚ ਦੋਨੋਂ ਹੀ ਸਾਰਿਆਂ ਨਾਲ ਮਿਲ ਰਹੇ ਨੇ। ਮਾਇਆ ਨਾਮ ਰੂਪ ਹੋ ਕੇ ਅਤੇ ਬ੍ਰਹਮ ਅਸਥੀ ਭਾਂਤੀ ਪ੍ਰਿਆ ਰੂਪ ਹੋ ਕੇ ਸਾਰਿਆਂ 'ਚ ਮਿਲ ਰਹੇ ਨੇ। ਇਹਨਾਂ ਦੋਹਾਂ ਕਰਕੇ ਹੀ ਸਰੀਰ ਨੂੰ ਬਣਿਆ ਹੋਇਆ ਜਾਣੇ, ਅੰਗ ਤੋਂ ਭਾਵ ਇੱਥੇ ਸਰੀਰ ਹੈ। ਸੋ ਕਹਿਣ ਤੋਂ ਭਾਵ ਕਿ ਅੰਗ ਤੋਂ ਮਤਲਬ ਹੈ ਪਿਆਰਾ। ਕਹਿੰਦੇ ਇਹ ਪਿਆਰੇ ਉਹਦੀ ਪ੍ਰਾਪਤੀ ਵਿਰਾਗ ਅਤੇ ਗਿਆਨ ਇਹਨਾਂ ਦੋਹਾਂ ਦੁਆਰਾ ਜਾਣਨਾ ਕਰ। ਜੋ ਮਾਇਆ ਅਤੇ ਬ੍ਰਹਮ ਸਾਰਿਆਂ ਦੇ ਨਾਲ ਮਿਲ ਰਹੇ ਨੇ, ਇਹਨਾਂ ਵਿੱਚੋਂ ਹੀ ਦੋ ਸਾਧਨਾ ਦਾ ਗ੍ਰਹਿਣ ਕਰਨਾ ਕਰ। ਸੋ ਇਸ ਪ੍ਰਕਾਰ ਇਹਨਾਂ ਵਿੱਚੋਂ ਹੀ ਦੋ ਸਾਧਨਾ ਜਿਹੜਾ ਗ੍ਰਹਿਣ ਕਰਨਾ, ਕਿਵੇਂ? ਕਹਿੰਦੇ ਮਾਇਆ ਦੇ ਤਿਆਗ ਵਿੱਚੋਂ ਵਿਰਾਗ ਦਾ ਗ੍ਰਹਿਣ ਕਰਨਾ, ਬ੍ਰਹਮ ਦੇ ਪ੍ਰਕਾਸ਼ ਵਿੱਚੋਂ ਗਿਆਨ ਦਾ ਗ੍ਰਹਿਣ ਕਰਨਾ, ਪ੍ਰਾਪਤ ਕਰ। ਨਾ ਉਹ ਵਢੈ ਨਾ ਘਟਤਾ ਜਾਏ, ਅਕੁਲ ਨਿਰੰਜਨ ਏਕੈ ਪਾਏ। ਸਰੀਰ ਦੇ ਵਧਣ ਨਾਲ ਉਹ ਪਰਮਾਤਮਾ ਵੱਧਦਾ ਨਹੀਂ, ਸਰੀਰ ਦੇ ਘਟਣ ਨਾਲ ਉਹ ਘਟਦਾ ਨਹੀਂ। ਅਕੁਲ ਹੁੰਦਾ ਕੁਲਾਂ ਤੋਂ ਰਹਿਤ, ਜੋ ਨਿਰੰਜਨ ਹੈ ਪਰਮਾਤਮਾ ਮਾਇਆ ਮਲ ਤੋਂ ਰਹਿਤ, ਪਰਮਾਤਮਾ ਸਦਾ ਹੀ ਇੱਕ ਹੈ ਭਾਏ ਹੁੰਦਾ, ਇੱਕ ਰਸ ਰਹਿੰਦਾ ਪਰਮਾਤਮਾ। ਇਸ ਕਰਕੇ ਧਿਆਨ ਦੇਣਾ ਇਸ ਚੀਜ਼ ਵਿੱਚ, ਉਸ ਇੱਕ ਅਕੁਲ ਨਿਰੰਜਨ ਪਰਮਾਤਮਾ ਵਿੱਚ ਪ੍ਰੇਮ ਕਰ। ਤ੍ਰਿਤੀਆ ਤੀਨੇ ਸਮ ਕਰ ਲਿਆ ਵੈ, ਆਨੰਦ ਮੂਲ ਪਰਮ ਪਦ ਪਾਵੈ। ਹੁਣ ਤੀਜ ਥਿੱਤ ਦੁਆਰਾ ਕਥਨ ਕਰਦੇ ਤਿੰਨਾਂ ਦੇਵਤਿਆਂ ਵਿੱਚ ਸਮਤਾ ਕਰਨੀ ਲਿਆਵੇ, ਇਹਨਾਂ ਦੇਵਤਿਆਂ ਨੂੰ ਇੱਕ ਸਮਾਨ ਜਾਣੇ ਕਿ ਵਾਹਿਗੁਰੂ ਦੀ ਉਹ ਜੋਤ ਹੈ, ਕਰਦਾ ਤਾਂ ਆਪ ਹੀ ਹੈ, ਬਾਹਰੋਂ ਹੋਰ ਰੂਪ ਬਣਾ ਤੇ। ਤਿੰਨਾਂ ਵਿੱਚ ਤ੍ਰਿਤੀਆ ਤੀਨੇ ਸਮ ਕਰ ਲਿਆਵੇ, ਕਹਿੰਦੇ ਜਿਹੜਾ ਤੀਨੇ ਕੌਣ ਹੈ, ਜਾਗਰਤ ਸੁਪਨ ਸੁਖੋਪਤ ਰੂਪ ਤਿੰਨਾਂ ਅਵਸਥਾ ਵਿੱਚ ਸਮਤਾ ਕਰਨੀ ਲਿਆਵੇ, ਇਹਨਾਂ ਦੇ ਅਭਿਮਾਨ ਨੂੰ ਤਿਆਗ ਕੇ ਤੁਰਿਆ ਪਦ ਵਿੱਚ ਬਿਰਤੀ ਟਿਕਾਵੇ। ਤੀਨੇ ਹੁੰਦਾ ਤ੍ਰਿਕਾਂਡ ਵੇਦ ਵਿੱਚ ਸਮਤਾ ਕਰਨੀ ਲਿਆਵੇ, ਇਹ ਨਿਸ਼ਚੇ ਕਰੇ ਕਿ ਤ੍ਰਿਕਾਂਡ ਵੇਦ ਪਰਮਾਤਮਾ ਨੇ ਦੇ ਜਸ ਨੂੰ ਕਥ ਨਹੀਂ ਕਰਦਾ। ਤ੍ਰਿਕਾਂਡ ਵੇਦ ਕੋਈ ਵੱਖਰਾ ਵੇਦ ਨਹੀਂ, ਕਰਮ ਉਪਾਸ਼ਨਾ ਗਿਆਨ ਇਹ ਤਿੰਨ ਪ੍ਰਕਰਨ ਜਿਸ ਵਿੱਚ ਹੋਣ ਉਹਨੂੰ ਤ੍ਰਿਕਾਂਡ ਵੇਦ ਕਹਿੰਦੇ ਨੇ। ਅਸਲ ਵਿੱਚ ਮਹਾਰਾਜ ਨੇ ਉਹ ਨਿਰਣਾ ਕੀਤਾ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀਂ, ਫਿਰ ਇਹ ਜਿਉਂ ਬੇਤਾਲਿਆ। ਸੋ ਵੇਦ ਕਹਿੰਦੇ ਨਾਮ ਜਪੋ, ਉੱਧਰ ਤਾਂ ਕੋਈ ਜਾਂਦਾ ਨਹੀਂ, ਕਰਮ ਉਪਾਸ਼ਨਾ ਵੱਲ ਨੂੰ ਤੁਰੇ ਰਹਿੰਦੇ ਨੇ। ਸੋ ਕਰਮ ਅੰਤਾ ਕਰਨ ਦੀ ਸ਼ੁੱਧੀ ਦਾ ਸਾਧਨ ਹੁੰਦਾ ਹੈ, ਉਪਾਸ਼ਨਾ ਮਨ ਦੀ ਜਿਹੜੀ ਵਿਖੇਪਤਾ ਹੁੰਦੀ ਆ, ਉਹ ਮੇਰਾ ਉਹ ਤੇਰਾ ਦੋਸਤ ਦੁਸ਼ਮਣ, ਇਸ ਚੀਜ਼ ਨੂੰ ਦੂਰ ਕਰਨ ਲਈ ਉਪਾਸ਼ਨਾ ਕੀਤੀ ਜਾਂਦੀ ਹੈ। ਇਸ ਕਰਕੇ ਜਿਹੜਾ ਗਿਆਨ ਹੈ ਉਹ ਅਗਿਆਨ ਦੀ ਨਿਵਿਰਤੀ ਦਾ ਸਾਧਨ ਹੈ। ਹੁਣ ਕਲਯੁਗ ਹੈ, ਇਹਦੇ ਵਿੱਚ ਕਰਮ ਕਰਨਾ ਜਿਹੜਾ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਹੋ ਕਰਤੇ ਕਾ ਨਿਮਖ ਸਿਮਤ ਜਿਤ ਛੂਟੈ। ਸੋ ਤਿੰਨਾਂ ਲੋਕਾਂ ਵਿੱਚ ਸੰਮਤੀ ਕਰਨੀ ਲਿਆਵੇ, ਕਿਸ ਪ੍ਰਕਾਰ ਭਾਵ ਤਿੰਨਾਂ ਲੋਕਾਂ ਵਿੱਚ ਪਰਮੇਸ਼ਰ ਨੂੰ ਪਰਿਪੂਰਨ ਜਾਣੇ। ਸੋ ਇਸ ਪ੍ਰਕਾਰ ਹੋਰ ਭਾਵ ਅਰਥ ਵੀ ਹੈ ਕਿ ਵਿਸ਼ਵ ਤੇਜਸਵ ਪ੍ਰਾਗਿਆ ਇਹਨਾਂ ਤਿੰਨਾਂ ਚ ਸਮਤਾ ਕਰਨੀ ਲਿਆਵੇ। ਇਹ ਥੋੜਾ ਜਿਹਾ ਮਹਿੰਗਾ ਜਪਜੀ ਸਾਹਿਬ ਦੀ ਕਥਾ ਚ ਆਇਆ ਹੈ ਪਹਿਲੀ ਚ। ਸੋ ਜੀਵ ਤਿੰਨ ਪ੍ਰਕਾਰ ਦਾ, ਜਾਗਰਤ ਅਵਸਥਾ ਦਾ ਅਭਿਮਾਨੀ ਜੋ ਜੀਵ ਹੈ ਉਹਨੂੰ ਵਿਸ਼ਾ ਕਹਿੰਦੇ ਨੇ, ਸੁਪਨ ਅਵਸਥਾ ਦਾ ਅਭਿਮਾਨੀ ਜੋ ਜੀਵ ਹੈ ਉਹਨੂੰ ਤੇਜਸਵ ਕਹਿੰਦੇ ਨੇ, ਸਖੋਪਤ ਅਵਸਥਾ ਦਾ ਅਭਿਮਾਨੀ ਜੋ ਜੀਵ ਹੈ ਉਹਨੂੰ ਪ੍ਰਾਗਿਆ ਕਹਿੰਦੇ ਨੇ। ਇਸ ਵਿਖੇ ਸਮਤਾ ਕਰਨੀ ਲਿਆਵੇ ਭਾਵ ਇੱਕ ਰੂਪ ਨਿਸ਼ਚੇ ਕਰੇ। ਇਹ ਬੜੀ ਡੂੰਘੀ ਚੀਜ਼ ਹੈ, ਇਹ ਵੀ ਜਾਗਰਤ ਅਵਸਥਾ ਦਾ ਅਭਿਮਾਨੀ, ਸੁਪਨ ਦਾ ਅਭਿਮਾਨੀ ਤੇ ਸਖੋਪਤ ਦਾ ਅਭਿਮਾਨੀ, ਇਹ ਜਪਜੀ ਸਾਹਿਬ ਦੀ ਪਹਿਲੀ ਕਥਾ ਚ ਵਿਸਤਾਰ ਨਾਲ ਦੇਖੋ। ਸੋ ਇਸ ਪ੍ਰਕਾਰ ਕਹਿੰਦੇ ਨੇ ਵੈਰਾਟ ਹਿਰਣ ਗਰਭ ਈਸ਼ਵਰ ਇਹਨਾਂ ਤਿੰਨਾਂ ਚ ਸਮਤਾ ਕਰਨੀ ਲਿਆਵੇ। ਚੇਤਨ ਵੀ ਤਿੰਨ ਪ੍ਰਕਾਰ ਦਾ, ਸਮਸ਼ਟੀ ਅਸਥੂਲ, ਸ੍ਰਿਸ਼ਟੀ ਦਾ ਜੋ ਅਭਿਮਾਨੀ ਹੈ ਉਹਨੂੰ ਵੈਰਾਟ ਕਹਿੰਦੇ ਨੇ, ਸਮਸ਼ਟੀ ਸੂਖਮ ਸ੍ਰਿਸ਼ਟੀ ਦਾ ਜੋ ਅਭਿਮਾਨੀ ਹੈ ਉਹਨੂੰ ਹਿਰਣ ਗਰਭ ਕਹਿੰਦੇ ਨੇ, ਸਮਸ਼ਟੀ ਕਾਰਨ ਸ੍ਰਿਸ਼ਟੀ ਦਾ ਜੋ ਅਭਿਮਾਨੀ ਹੈ ਉਹਨੂੰ ਈਸ਼ਵਰ ਕਹਿੰਦੇ ਨੇ। ਸੋ ਤਿੰਨਾਂ ਕਾਲਾਂ ਚ ਸਮਤਾ ਕਰਨੀ ਲਿਆਵੇ ਕਹਿਣ ਤੋਂ ਭਾਵ ਭੂਤ ਭਵਿੱਖਤ ਵਰਤਮਾਨ ਵਿੱਚ ਪਰਮੇਸ਼ਰ ਨੂੰ ਪਰਿਪੂਰਨ ਨਿਸ਼ਚੇ ਕਰੇ ਤਾਂ ਆਨੰਦ ਦੇ ਮੂਲ ਰੂਪ ਪਰਮ ਪਦ ਹੁੰਦਾ ਆਤਮ ਪਦ ਨੂੰ ਜੀਵ ਪ੍ਰਾਪਤ ਕਰ ਲੈਂਦਾ। ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਪੀਤਰ ਸਦਾ ਪ੍ਰਗਾਸ। ਕਹਿੰਦੇ ਸਤਸੰਗਤ ਦੁਆਰਾ ਮਨ ਵਿੱਚ ਭਰੋਸਾ ਪੈਦਾ ਹੋਵੇ ਨਾ ਤਾਂ ਸਰੀਰ ਦੇ ਜਾਂ ਕਹਿ ਲਓ ਬ੍ਰਹਿਮੰਡ ਦੇ ਅੰਦਰ ਬਾਹਰ ਚਾਰੇ ਪਾਸੇ ਸਦਾ ਹੀ ਉਸ ਪਰਮਾਤਮਾ ਦਾ ਪ੍ਰਕਾਸ਼ ਦਿਖਣ ਲੱਗ ਜਾਂਦਾ ਹੈ। ਚੌਥਾ, ਚੰਚਲ ਮਨ ਕਹੋ ਗਹੋ, ਕਾਮ ਕ੍ਰੋਧ ਸੰਗ ਕਬਹੋ ਨਾ ਬਹੋ। ਚੌਥ ਥਿੱਤ ਦੁਆਰਾ ਕਥਨ ਕਰਦੇ ਨੇ ਕਿ ਚੰਚਲ ਮਨ ਨੂੰ ਫੜ ਕੇ ਰੱਖੋ, ਕਾਬੂ ਕਰੋ, ਇਹਨੂੰ ਕਾਮ ਕ੍ਰੋਧ ਦੀ ਸੰਗਤ ਵਿੱਚ ਕਦੇ ਨਾ ਬੈਠੋ, ਕਾਮੀਆਂ ਦੀ ਕ੍ਰੋਧੀਆਂ ਦੀ ਸੰਗਤ ਵਿੱਚ ਨਾ ਬੈਠੋ, ਕਾਮ ਕ੍ਰੋਧ ਆਦਿਕ ਨਾਲ ਲੱਗ ਕੇ ਸੰਸਾਰ ਸਮੁੰਦਰ ਵਿੱਚ ਰੁੜੋ ਨਾ। ਜਲ ਥਲ ਮਾਹੇ ਆਪੈ ਆਪ, ਆਪੈ ਜਪਹੋ ਆਪਣਾ ਜਾਪ। ਆਪਣਾ ਆੜੀ ਨੂੰ ਕੰਨਾਂ ਲੱਗਿਆ ਹੋਣ ਕਰਕੇ ਬੋਲਣਾ, ਜਲਾਂ ਵਿੱਚ ਵੀ ਆਪ ਹੈ, ਥਲਾਂ ਵਿੱਚ ਵੀ ਆਪ ਹੈ, ਆਪਣੇ ਜਾਪ ਨੂੰ ਆਪ ਹੀ ਜਪਣਾ ਕਰੋ। ਜਲਾਂ ਥਲਾਂ ਵਿੱਚ ਜੋ ਪਰਮਾਤਮਾ ਆਪੇ ਆਪ ਸਥਿਤ ਹੋ ਰਿਹਾ ਉਹਨੂੰ ਆਪਣਾ ਆਪ ਰੂਪ ਨਿਸ਼ਚੇ ਕਰਕੇ ਅਭੇਦ ਚਿੰਤਨ ਰੂਪ ਜਾਪ ਜਪਣਾ ਕਰੋ। ਉਹਨੂੰ ਜਾਣੋ ਕਿ ਮੇਰਾ ਹੀ ਰੂਪ ਹੈ, ਮੈਂ ਉਹਦਾ ਰੂਪ ਹੈ, ਉਹਦਾ ਨਾਂ ਵਾਹਿਗੁਰੂ ਹੈ, ਹੈ ਤਾਂ ਆਪਣਾ ਵੀ ਉਹੀ ਰੂਪ ਹੈ ਪਰ ਆਪਾਂ ਵਿਛੜੇ ਹੋਏ ਮਾਇਆ ਕਰਕੇ, ਵਿਕਾਰਾਂ ਕਰਕੇ, ਅਸ਼ੁੱਧ ਮਨ ਕਰਕੇ, ਆਪਣੇ ਆਪ ਨੂੰ ਸ਼ੁੱਧ ਕਰਕੇ ਉਹਦੇ ਵਿੱਚ ਇਉਂ ਲੀਨ ਕਰ ਲੈਣਾ। ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਗ ਪਾਣੀ। ਵਾਹਿਗੁਰੂ 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 ਵਾਹਿਗੁਰੂ।